ਫਰਜ਼ਾਂ ਤੋਂ ਅਵੇਸਲਾਪਣ। ਮਾਤਾ ਪਿਤਾ ਦੀ ਅਣਗਹਿਲੀ। ਜਿਨ੍ਹਾਂ ਜਿਨ੍ਹਾਂ ਦੀ ਵੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੁਚੇਤ ਕਰਨ ਅਤੇ ਬਚਾਉਣ ਦੀ ਜਿੰਮੇਵਾਰੀ ਸੀ, ਉਨ੍ਹਾਂ ਸਾਰਿਆਂ ਨੇ ਆਪਣੀਆਂ ਜਿੰਮੇਵਾਰੀਆਂ ਵੱਲੋਂ ਅਵੇਸਲਾਪਣ ਧਾਰਨ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਬੱਚੇ ਨੂੰ ਚੰਗੀ ਸਿੱਖਿਆ ਦੇਣੀ, ਮਾੜੀ ਸੋਭਤ ਤੋਂ ਬਚਾਉਣਾ ਅਤੇ ਇਸ ਲਈ ਸਾਵਧਾਨ ਕਰਨਾ, ਇਹ ਫਰਜ਼ ਸੀ ਮਾਂ ਬਾਪ ਦਾ। ਪਰ ਮਾਤਾ ਪਿਤਾ ਨੇ ਪੈਸਾ ਕਮਾਉਣ ਨੂੰ ਅਤੇ ਹੋਰ ਕਾਰ ਵਿਹਾਰਾਂ ਨੂੰ ਆਪਣਾ ਸਾਰਾ ਸਮੁੱਚਾ ਸਮਾਂ ਸਮਰਪਿਤ ਕਰ ਦਿੱਤਾ। ਬੱਚੇ ਜੋ ਮਾਂ ਬਾਪ ਦਾ ਅਸਲੀ ਧਨ ਹਨ, ਜਿਨ੍ਹਾਂ ਨੇ ਮਾਂ ਬਾਪ ਦੇ ਕਮਾਏ ਧਨ ਨੂੰ ਸਾਂਭਣਾ ਅਤੇ ਉਸ ਦੀ ਸਹਿਯੋਗ ਵਰਤੋਂ ਕਰਨੀ, ਉਸ ਨੂੰ ਸਾਂਭਣ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਵਾਸਤੇ ਮਾਤਾ ਪਿਤਾ ਪਾਸ ਅੱਜ ਸਮਾਂ ਹੀ ਨਹੀਂ। ਕੋਈ ਵਿਰਲਾ ਸਿਆਣਾ ਮਾਤਾ ਪਿਤਾ ਹੀ ਹੋਵੇਗਾ ਜੋ ਆਪਣੇ ਬੱਚਿਆਂ ਪਾਸ ਬੈਠ ਕੇ ਸਵੇਰੇ ਸ਼ਾਮ ਉਨ੍ਹਾਂ ਨੂੰ ਸਹੀ ਅਗਵਾਈ ਦੇ ਕੇ ਆਪਣੇ ਵਿਰਸੇ ਨਾਲ ਜੋੜਨ ਲਈ ਯਤਨਸ਼ੀਲ ਹੋਵੇਗਾ। ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸ਼ੁਭ ਸਿੱਖਿਆ ਦੇ ਕੇ ਆਪਣੇ ਵਿਰਸੇ ਨਾਲ ਜੋੜਨ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਸ਼ੁਭ ਮਤ ਦਿੰਦੇ ਹਨ, ਉਨ੍ਹਾਂ ਨੂੰ ਸਫਲਤਾ ਵੀ ਅਵਸ਼ ਮਿਲਦੀ ਹੈ। ਅਤੇ ਜਿਹੜੇ ਮਾਤਾ ਪਿਤਾ ਆਪਣੇ ਫਰਜ਼ਾਂ ਵੱਲੋਂ ਅਵੇਸਲਾਪਣ ਵਰਤਦੇ ਹਨ, ਉਨ੍ਹਾਂ ਦੇ ਬੱਚੇ ਬਹੁਤਾਤ ਵਿਚ ਮਾੜੀ ਸੰਗਤ ਵਿਚ ਪੈ ਕੇ ਨਸ਼ਿਆਂ ਦੀ ਭੈੜੀ ਵਾਦੀ ਦੇ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰੀ ਮਾਤਾ ਪਿਤਾ ਇਹ ਬਹਾਨਾ ਵੀ ਲਾਉਂਦੇ ਨੇ ਕਿ ਬੱਚਿਆਂ ਪਾਸ ਬੈਠਣ ਵਾਸਤੇ ਸਾਡੇ ਕੋਲ ਸਮਾਂ ਨਹੀਂ, ਕਾਰੋਬਾਰ ਵਿਚ ਹੀ ਇੰਨੇ ਅਸੀਂ ਗਲਤਾਨ, ਸੰਸਾਰ ਦਾ ਝਮੇਲਾ ਇਸ ਤਰ੍ਹਾਂ ਦਾ ਹੈ, ਇਸ ਵਿਚੋਂ ਜ਼ਰੂਰੀ ਕੰਮ ਵਾਸਤੇ ਵੀ ਸਮਾਂ ਕੱਢਣਾ ਪੈਂਦਾ ਹੈ। ਮਿਸਾਲ ਦੇ ਤੌਰ ਤੇ ਬੱਚੇ ਦੇ ਜਨਮ ਤੋਂ ਲੈ ਕੇ ਜਦ ਤੱਕ ਉਹ ਸਵੈ ਆਸ਼ਰਿਤ ਨਹੀਂ ਹੁੰਦਾ, ਸਾਰੀਆਂ ਜ਼ਿੰਮੇਵਾਰੀਆਂ ਮਾਂ ਬਾਪ ਹੀ ਨਿਭਾਉਂਦੇ ਨੇ। ਜਦੋਂ ਬੱਚਾ ਸਕੂਲੇ ਪੜ੍ਹਨ ਪਾਇਆ ਜਾਂਦਾ ਹੈ, ਉਸ ਨੂੰ ਤਿਆਰ ਕਰਨ ਲਈ, ਉਸ ਨੂੰ ਸਕੂਲ ਛੱਡਣ ਵਾਸਤੇ, ਮੁੜ ਉਸ ਨੂੰ ਸਕੂਲੋਂ ਵਾਪਸ ਘਰ ਲਿਆਉਣ ਵਾਸਤੇ ਮਾਤਾ ਪਿਤਾ ਸਮਾਂ ਕੱਢਦੇ ਨੇ। ਬੱਚੇ ਨੂੰ ਟਿਊਸ਼ਨ ਪੜ੍ਹਾਉਣ ਲਈ ਲਿਜਾਣ ਵਾਸਤੇ, ਸਕੂਲ ਗਰਾਊਂਡ ਵਿਚ ਖਿਡਾਉਣ ਵਾਸਤੇ ਤਾਂ ਮਾਂ ਬਾਪ ਪਾਸ ਸਮਾਂ ਹੈ, ਪਰ ਧਾਰਮਿਕ ਸੰਸਕਾਰ ਦੇਣ ਲਈ, ਬੱਚੇ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ, ਕੁਸੰਗਤ ਤੋਂ ਬਚਾਉਣ ਲਈ, ਸ਼ੁਭ ਸਿੱਖਿਆ ਦੇਣ ਲਈ, ਨਸ਼ਿਆਂ ਆਦਿ ਦੇ ਬੁਰੇ ਪ੍ਰਭਾਵ ਦਰਸਾਉਣ ਵਾਸਤੇ ਮਾਤਾ ਪਿਤਾ ਪਾਸ ਕੋਈ ਸਮਾਂ ਨਹੀਂ ਨਿਕਲ ਰਿਹਾ। ਇਹ ਆਮ ਬਹਾਨਾ ਆਪਾਂ ਸੁਣਦੇ ਹਾਂ, ਬਾਕੀ ਕੰਮਾਂ ਲਈ ਤਾਂ ਸਮਾਂ ਕੱਢ ਲਵਾਂਗੇ, ਪਰ ਧਾਰਮਿਕ ਪੱਖ ਤੋਂ ਬੱਚਿਆਂ ਨੂੰ ਨਿਪੁੰਨ ਕਰਨ ਲਈ ਜਾਂ ਉਨ੍ਹਾਂ ਦੇ ਮਨ ਵਿਚ ਭੈੜੀਆਂ ਵਾਦੀਆਂ ਤੋਂ ਦੂਰ ਰਹਿਣ ਲਈ ਚੇਤਨਤਾ ਪੈਦਾ ਕਰਨ ਲਈ ਮਾਂ ਬਾਪ ਪਾਸ ਸਮਾਂ ਨਹੀਂ, ਜਿਸ ਕਾਰਨ ਬੱਚੇ ਚੰਗੇ ਸੰਸਕਾਰ ਦੇ ਬੀਜ ਤੋਂ ਵਾਂਝੇ ਰਹਿ ਜਾਂਦੇ ਹਨ। ਜੋ ਕਾਰਟੂਨਾਂ ਤੇ ਟੀਵੀ ਦੇ ਸੰਸਕਾਰੀ ਬੀਜ ਉਨ੍ਹਾਂ ਦੇ ਹਿਰਦੇ ਵਿਚ ਪੈਂਦੇ ਹਨ, ਸਮਾਂ ਪਾ ਕੇ ਟੈਲੀਵਿਜ਼ਨ ਦੇ ਸੰਸਾਰਕ ਬੀਜ ਹੀ ਬੱਚੇ ਦੀ ਬਣਨ ਵਾਲੀ ਜ਼ਿੰਦਗੀ ਘੜਨ ਦਾ ਸਬੱਬ ਬਣਦੇ ਹਨ। ਟੈਲੀਵਿਜ਼ਨ ਦੇ ਦ੍ਰਿਸ਼ ਅਤੇ ਫਿਲਮੀ ਕਹਾਣੀਆਂ ਪ੍ਰਤੀ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਉਥੇ ਕੀ ਹੁੰਦਾ, ਸੋ ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਖੁਦ ਆਪ ਸਾਂਭਣ ਦੀ। ਜੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਭੁਲਾ ਕੇ ਕਿਸੇ ਧਾਰਮਿਕ ਸੰਸਥਾਵਾਂ ਵੱਲ ਝਾਕਾਂਗੇ ਜਾਂ ਪ੍ਰਚਾਰਕਾਂ ਉਪਰ ਆਪਣੇ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਪਾਵਾਂਗੇ ਅਤੇ ਉਨ੍ਹਾਂ ਉਪਰ ਦੋਸ਼ ਆਰੋਪਿਤ ਕਰਾਂਗਾ ਕਿ ਇਹ ਸਾਡੀ ਨਿਦਾਨਗੀ ਅਤੇ ਅਲਪਮਤ ਦੀ ਨਿਸ਼ਾਨੀ ਹੋਵੇਗੀ, ਸਾਨੂੰ ਆਪਣੇ ਬੱਚਿਆਂ ਨੂੰ ਆਪ ਹੀ ਸੰਭਾਲਣਾ ਪੈਣਾ। ਜਿਸ ਦਿਨ ਵੀ ਅਸੀਂ ਖੁਦ ਆਪਣੇ ਬੱਚਿਆਂ ਦੇ ਚੰਗੇ ਸੰਸਕਾਰ ਬਣਾਉਣ ਲਈ, ਆਪਣੇ ਵਿਰਸੇ ਨਾਲ ਜੋੜਨ ਲਈ ਸਮਾਂ ਕੱਢਣਾ ਆਰੰਭ ਕਰ ਦਿੱਤਾ, ਨਤੀਜਾ ਆਪਣੇ ਆਪ ਸਾਰਥਕ ਹੋ ਕੇ ਸਾਡੇ ਸਾਹਮਣੇ ਆ ਜਾਵੇਗਾ। ਜੇ ਆਪਣੇ ਬੱਚਿਆਂ ਨੂੰ ਸਹੀ ਸੇਧ ਦੇਣ ਲਈ ਅਸੀਂ ਦੂਜਿਆਂ ਵੱਲ ਹੀ ਝਾਕਦੇ ਰਹੇ, ਉਨ੍ਹਾਂ ਨੂੰ ਦੋਸ਼ੀ ਠਹਿਰਾਉਂਦੇ ਰਹੇ, ਫਿਰ ਜੋ ਕੁਝ ਹੋ ਰਿਹਾ ਹੈ ਇਹੋ ਕੁਝ ਹੀ ਹੁੰਦੇ ਰਹਿਣਾ, ਇਸ ਨੂੰ ਕੋਈ ਰੋਕ ਨਹੀਂ ਸਕਦਾ। ਸੋ ਅੱਜ ਲੋੜ ਹੈ ਆਪੋ ਆਪਣੇ ਬੱਚਿਆਂ ਨੂੰ ਗੁਰਮਤ ਦੀ ਸੇਧ ਦੇਣ ਲਈ, ਆਪਣੇ ਵਿਰਸੇ ਨਾਲ ਜੋੜਨ ਲਈ, ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਹਰ ਮਾਂ ਬਾਪ ਜ਼ਰੂਰ ਸਮਾਂ ਕੱਢੇ। ਇਸ ਵਿਚ ਸਾਡਾ ਵੀ, ਬੱਚਿਆਂ ਦਾ ਵੀ, ਦੇਸ਼ ਦਾ ਵੀ ਭਲਾ ਹੋਵੇਗਾ। ਜੇ ਅਸੀਂ ਆਪਣੇ ਫਰਜ਼ਾਂ ਵੱਲੋਂ ਮੂੰਹ ਮੋੜੀ ਰੱਖਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ਨਾਲੋਂ ਬਿਲਕੁਲ ਟੁੱਟ ਜਾਣਗੀਆਂ। ਅਧਿਆਪਕਾਂ ਵੱਲੋਂ ਕਿਰਦਾਰ ਅਤੇ ਪ੍ਰਚਾਰ ਦੀ ਘਾਟ। ਮਾਂ ਬਾਪ ਦੇ ਸੰਪਰਕ ਤੋਂ ਬਾਅਦ ਬੱਚਿਆਂ ਦਾ ਵਾਹ ਅਧਿਆਪਕਾਂ ਨਾਲ ਪੈਂਦਾ ਹੈ। ਅਧਿਆਪਕਾਂ ਤੋਂ ਸਿੱਖਿਆ ਪ੍ਰਾਪਤ ਕਰਕੇ, ਅਧਿਆਪਕਾਂ ਦਾ ਰਹਿਣ ਸਹਿਣ, ਬੋਲਚਾਲ ਵੇਖ ਕੇ ਬੱਚੇ ਦੇ ਅਗਲੇ ਸੰਸਕਾਰ ਬਣਦੇ ਹਨ। ਪਰ ਬਹੁਤਾਤ ਵਿਚ ਅਧਿਆਪਕ ਜਿਨ੍ਹਾਂ ਨੇ ਵੀ ਆਪਣੀ ਜ਼ਿੰਮੇਵਾਰੀ ਵੱਲੋਂ ਮੂੰਹ ਮੋੜਿਆ ਹੋਇਆ ਹੈ, ਅਧਿਆਪਕਾਂ ਨੇ ਆਪਣੀ ਡਿਊਟੀ ਨੂੰ ਜਾਂ ਤਾਂ ਕੇਵਲ ਆਪਣੀ ਰੋਜ਼ੀ ਰੋਟੀ ਤੱਕ ਹੀ ਸੀਮਿਤ ਰੱਖਿਆ ਹੈ, ਤੇ ਜਾਂ ਫਿਰ ਉਹ ਖੁਦ ਕਿਸੇ ਨਾ ਕਿਸੇ ਨਸ਼ੇ ਦੀ ਆਦਤ ਦਾ ਖੁਦ ਸ਼ਿਕਾਰ ਹੁੰਦੇ ਹਨ, ਜਿਸ ਕਾਰਨ ਨਾ ਤਾਂ ਉਹ ਬੱਚਿਆਂ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵ ਦਰਸਾ ਕੇ ਨਸ਼ਿਆਂ ਵਿਰੁੱਧ ਜਾਗਰਤੀ ਪੈਦਾ ਕਰ ਸਕਦੇ ਹਨ ਅਤੇ ਇਨ੍ਹਾਂ ਨਸ਼ਿਆਂ ਤੋਂ ਬਚਣ ਲਈ ਪ੍ਰੇਰਣਾ ਦਿੰਦੇ ਹਨ, ਤੇ ਨਾ ਹੀ ਉਨ੍ਹਾਂ ਦੀ ਆਤਮਾ ਨਸ਼ਿਆਂ ਨੂੰ ਮਾੜਾ ਕਹਿਣ ਦਾ ਹੀਆ ਕਰਦੀ ਹੈ, ਕਿਉਂਕਿ ਉਹ ਖੁਦ ਨਸ਼ਿਆਂ ਦੀ ਗੁਲਾਮੀ ਕਬੂਲ ਕਰ ਚੁੱਕੇ ਹੁੰਦੇ ਹਨ, ਤੇ ਜੇ ਉਹ ਹਿੰਮਤ ਕਰਕੇ ਜਾਂ ਮਜਬੂਰੀ ਵਸ ਨਸ਼ਿਆਂ ਦੇ ਬੁਰੇ ਪ੍ਰਭਾਵ ਦਾ ਸਬਕ ਬੱਚਿਆਂ ਨੂੰ ਦੱਸ ਵੀ ਦੇਣ ਤਦ ਉਹਨਾਂ ਦੇ ਦਿੱਤੇ ਹੋਏ ਸਦਾਚਾਰੀ ਉਪਦੇਸ਼ ਦਾ ਅਸਰ ਬੱਚੇ ਨਹੀਂ ਕਬੂਲਦੇ। ਅਸਰ ਤਾਂ ਉਸ ਮਨੁੱਖ ਦੇ ਕਹਿਣ ਦਾ ਹੁੰਦਾ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਥਨ ਅਨੁਸਾਰ ਕਿ ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਛੈ ਅਵਰ ਰੀਝਾਵੈ ਦਾ ਧਾਰਨੀ ਹੋਵੇ। ਜਿਹੜਾ ਖੁਦ ਹੀ ਸਦਾਚਾਰੀ ਕਦਰਾਂ ਕੀਮਤਾਂ ਤੋਂ ਡਿੱਗ ਕੇ ਅਵਰ ਉਪਦੇਸ਼ ਆਪ ਨਾ ਕਰੈ ਦੀ ਕਾਰ ਕਰਦਾ ਹੈ ਉਸ ਦੇ ਕਹਿਣ ਕਥਨ ਦਾ ਰੰਚਕ ਮਾਤਰ ਵੀ ਅਸਰ ਨਹੀਂ ਹੁੰਦਾ। ਸੋ ਅੱਜ ਕਹਿਣੀ ਕਥਨੀ ਅਤੇ ਸਦਾਚਾਰੀ ਗੁਣਾਂ ਦੇ ਧਾਰਨੀ ਅਧਿਆਪਕਾਂ ਦੀਆਂ ਸੇਵਾਵਾਂ ਦੀ ਬੱਚਿਆਂ ਨੂੰ ਅਤਿਅੰਤ ਲੋੜ ਹੈ। ਅਧਿਆਪਕਾਂ ਦਾ ਉੱਚਾ ਸੁੱਚਾ ਸਦਾਚਾਰੀ ਜੀਵਨ ਨਾ ਹੋਣ ਕਰਕੇ ਅੱਜ ਦੀ ਹੋਣਹਾਰ ਬੱਚਿਆਂ ਦੀ ਪਨੀਰੀ ਸੱਚੀ ਸੁੱਚੀ ਜੀਵਨ ਸਿਹਤ ਤੋਂ ਵਾਂਝੀ ਹੋ ਕੇ ਆਪ ਮੁਹਾਰੇ ਨਸ਼ਿਆਂ ਦੀ ਲਪੇਟ ਵਿਚ ਆਈ ਜਾ ਰਹੀ ਹੈ। ਇਸ ਲਈ ਅਧਿਆਪਕ ਜਨਾਂ ਨੂੰ ਵੀ ਆਪਣੀ ਨੈਤਿਕ ਜਿੰਮੇਵਾਰੀ ਦਾ ਅਹਿਸਾਸ ਕਰਕੇ ਆਪਣੇ ਜੀਵਨ ਮਿਆਰ ਨੂੰ ਉੱਚਾ ਚੁੱਕਣਾ ਚਾਹੀਦਾ ਹੈ। ਇਸੇ ਵਿਚ ਹੀ ਉਨ੍ਹਾਂ ਦਾ ਅਤੇ ਬੱਚਿਆਂ ਦਾ ਤੇ ਸਮਾਜ ਦਾ ਭਲਾ ਹੈ। ਧਾਰਮਿਕ ਅਸਥਾਨ ਅਤੇ ਧਾਰਮਿਕ ਰੁਚੀਆਂ ਦਾ ਤਿਆਗ। ਜਦੋਂ ਅਸੀਂ ਮਾਡਰਨ ਸਿੱਖ ਪੀੜ੍ਹੀ ਵੱਲ ਵੇਖਦੇ ਹਾਂ ਤਾਂ ਉਨ੍ਹਾਂ ਦੇ ਮੂੰਹ ਵਿਚੋਂ ਅਜਿਹੇ ਸ਼ਬਦ ਸੁਣਨ ਨੂੰ ਮਿਲਦੇ ਹਨ ਕਿ ਜੀ ਮਨੁੱਖ ਦਾ ਜੀਵਨ ਉੱਚਾ ਸੁੱਚਾ ਹੋਣਾ ਚਾਹੀਦਾ ਹੈ, ਗੁਰਦੁਆਰੇ ਜਾਣ ਦੀ ਕੀ ਲੋੜ ਹੈ। ਇਹ ਤਾਂ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਸ ਤਰ੍ਹਾਂ ਕੋਈ ਮਨੁੱਖ ਕਿਸੇ ਬੱਚੇ ਨੂੰ ਸਿੱਖਿਆ ਦੇਵੇ ਕਿ ਪੁੱਤਰ ਉੱਚੀ ਡਿਗਰੀ ਪ੍ਰਾਪਤ ਕਰਨੀ ਚਾਹੀਦੀ ਹੈ, ਸਕੂਲੇ ਜਾਣ ਦੀ ਕੀ ਲੋੜ ਹੈ। ਪਰ ਇਹੋ ਜਿਹੀ ਪੁੱਠੀ ਸਿੱਖਿਆ ਦੇਣ ਵਾਲੇ ਨੂੰ ਇਹ ਨਹੀਂ ਪਤਾ ਕਿ ਸਕੂਲੇ ਜਾਣ ਨਾਲ ਹੀ ਉੱਚ ਵਿਦਿਆ ਅਤੇ ਉੱਚ ਡਿਗਰੀਆਂ ਮਿਲਦੀਆਂ ਹਨ। ਗੁਰਦੁਆਰੇ ਨਾ ਜਾਣ ਲਈ ਦੂਸਰਾ ਬਹਾਨਾ ਘੜਿਆ ਜਾਂਦਾ ਹੈ ਕਿ ਗੁਰਦੁਆਰਿਆਂ ਵਿਚ ਤਾਂ ਜੀ ਲੜਾਈਆਂ ਝਗੜੇ ਹੁੰਦੇ ਹਨ, ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰੇ ਨਹੀਂ ਲਿਜਾਂਦੇ, ਉੱਥੇ ਜਾ ਕੇ ਉਹ ਇਦਾਂ ਦੇ ਮਾੜੇ ਪ੍ਰਭਾਵ ਕਬੂਲਦੇ ਨੇ। ਸਾਡੇ ਬੱਚਿਆਂ ਉੱਤੇ ਲੜਾਈ ਝਗੜੇ ਦਾ ਬੁਰਾ ਅਸਰ ਪੈਂਦਾ ਹੈ, ਇਹ ਵੀ ਮਨਘੜਤ ਬਹਾਨਾ ਹੈ। ਗੁਰਦੁਆਰਿਆਂ ਵਿਚ ਕਿਤੇ ਸਾਲਾਂ ਬਾਅਦ ਕੁਝ ਮਨਮਤੀ ਹੰਕਾਰੀ ਲੋਕ ਲੜਾਈ ਝਗੜਾ ਕਰਦੇ ਹੋਣਗੇ। ਕੋਈ ਗੁਰੂ ਦੇ ਭੈ ਭਾਵਨੇ ਵਾਲਾ ਸਿੱਖ ਗੁਰੂ ਦੀ ਹਜ਼ੂਰੀ ਵਿਚ ਉੱਚਾ ਬੋਲ ਵੀ ਨਹੀਂ ਸਕਦਾ, ਉਸਨੇ ਝਗੜਾ ਤਾਂ ਕੀ ਕਰਨਾ। ਕੇਵਲ ਤੇ ਕੇਵਲ ਮਾਇਆ ਦੇ ਵਿਚ ਗਲਤਾਨ ਮਨੁੱਖ ਹੀ ਐਸੀ ਗੁਸਤਾਖੀ ਕਰ ਸਕਦਾ। ਪਰ ਫਿਰ ਵੀ ਜੇ ਉਨ੍ਹਾਂ ਦੀ ਦਲੀਲ ਮੰਨ ਵੀ ਲਈ ਜਾਵੇ ਤਾਂ ਕੀ ਸਾਡੇ ਘਰਾਂ ਵਿਚ ਪਤੀ ਪਤਨੀ ਦਾ ਨੂੰਹ ਸੱਸ ਦਾ ਪਿਓ ਪੁੱਤ ਦਾ ਤਕਰਾਰ ਨਹੀਂ ਹੁੰਦਾ? ਕੀ ਪਾਰਟੀ ਹਾਲਾਂ ਵਿਚ ਲੜਾਈ ਝਗੜੇ ਨਹੀਂ ਹੁੰਦੇ? ਕੀ ਸਿਨੇਮਾ ਹਾਲਾਂ ਵਿਚ ਬਣੇ ਹੋਏ ਗੈਂਗ ਡੰਡਾ ਸੁੱਟਾ ਨਹੀਂ ਪਾਉਂਦੇ? ਕੀ ਸਕੂਲਾਂ ਵਿਚ ਬੱਚੇ ਲੜਦੇ ਨੇ? ਕਿਹੜਾ ਥਾਂ ਹੈ ਜਿੱਥੇ ਝਗੜਾ ਨਹੀਂ ਹੁੰਦਾ? ਫਿਰ ਕੀ ਅਸੀਂ ਪਾਰਟੀ ਹਾਲਾਂ ਵਿਚ ਜਾਣਾ ਛੱਡਤਾ, ਸਿਨੇਮਾ ਹਾਲਾਂ ਦਾ ਤਿਆਗ ਕਰਤਾ? ਕੀ ਘਰਾਂ ਨੂੰ ਤਲਾਂਜਲੀ ਦੇ ਕੇ ਛੱਡ ਗਏ? ਕੀ ਬੱਚਿਆਂ ਨੂੰ ਲੜਾਈ ਝਗੜੇ ਦਾ ਬਹਾਨਾ ਬਣਾ ਕੇ ਅਸੀਂ ਪੜ੍ਹਾਈ ਕਰਨ ਤੋਂ ਰੋਕ ਕੇ ਸਕੂਲਾਂ ਕਾਲਜਾਂ ਵਿਚੋਂ ਹਟਾ ਕੇ ਘਰੇ ਬਿਠਾ ਲਿਆ? ਕਦਾਚਿਤ ਨਹੀਂ। ਕੇਵਲ ਗੁਰੂ ਘਰ ਆਪ ਨਾ ਜਾਣ ਲਈ, ਬੱਚਿਆਂ ਨੂੰ ਨਾਲ ਨਾ ਲੈ ਕੇ ਜਾਣ ਲਈ ਅਸੀਂ ਅਜਿਹੇ ਬਹਾਨੇ ਬਣਾਉਂਦੇ ਹਾਂ ਕਿ ਗੁਰਦੁਆਰਿਆਂ ਵਿਚ ਤਾਂ ਜੀ ਲੜਾਈ ਝਗੜਾ ਹੈ, ਉੱਥੇ ਬੱਚਿਆਂ ਨੂੰ ਲੈ ਕੇ ਕੀ ਜਾਈਏ। ਇਹ ਰੁਝਾਨ ਸਾਡੇ ਵਾਸਤੇ ਨੁਕਸਾਨਦਾਇਕ ਹੈ। ਸਾਨੂੰ ਗੁਰੂ ਘਰ ਆਪ ਜਾਣਾ ਚਾਹੀਦਾ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਖਾਣਾ ਚਾਹੀਦਾ, ਬੱਚਿਆਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਯੋਗ ਉੱਤਰ ਦੇ ਕੇ ਸੰਤੁਸ਼ਟ ਕਰਨਾ ਚਾਹੀਦਾ। ਗੁਰਬਾਣੀ, ਗੁਰਮਤ ਅਤੇ ਧਰਮ ਕਿਸੇ ਨਾਲ ਝਗੜਾ ਕਰਨ ਲਈ ਇਜਾਜ਼ਤ ਨਹੀਂ ਦਿੰਦੇ। ਗੁਰਮਤ ਦਾ ਅਸੂਲ ਤਾਂ ਇਹ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਤਥਾ ਏਕ ਪਿਤਾ ਏਕ ਸਕੇ ਹੰਬਾਰਕ ਬਣ ਕੇ ਜੀਵਨ ਜਿਉਣਾ। ਇਹ ਗੁਰਬਾਣੀ ਦਾ ਉਪਦੇਸ਼ ਹੈ, ਇਹ ਗੁਰਦੁਆਰੇ ਵਿਚੋਂ ਮਿਲਣਾ। ਝਗੜਾ ਕਰਨ ਵਾਲੇ ਗੁਰੂ ਉਪਦੇਸ਼ ਤੋਂ ਕੋਰੇ ਸ਼ਰਾਰਤੀ ਲੋਕ ਨੇ, ਭਾਵੇਂ ਭੇਸ ਉਨ੍ਹਾਂ ਨੇ ਕੋਈ ਵੀ ਧਾਰਨ ਕੀਤਾ ਹੈ, ਪਰ ਅਸਲੀਅਤ ਤੋਂ ਇਹ ਲੋਕ ਕੋਹਾਂ ਦੂਰ ਹਨ। ਦੂਸਰਾ, ਜਦੋਂ ਵੀ ਗੁਰਦੁਆਰੇ ਜਾਂ ਕਿਸੇ ਵੀ ਧਾਰਮਿਕ ਅਸਥਾਨ ਉੱਤੇ ਜਾਣਾ ਹੋਵੇ ਤਾਂ ਸ਼ਹਿਦ ਦੀ ਮੱਖੀ ਦਾ ਸੁਭਾਅ ਬਣਾ ਕੇ ਜਾਣਾ ਚਾਹੀਦਾ। ਸ਼ਹਿਦ ਦੀ ਮੱਖੀ ਜ਼ਹਿਰੀਲੇ ਅੱਕ ਅਤੇ ਧਤੂਰੇ ਦੇ ਫੁੱਲਾਂ ਵਿਚੋਂ ਵੀ ਮਿਠਾਸ ਦਾ ਕਿਣਕਾ ਕੱਢ ਲਿਆਉਂਦੀ ਹੈ। ਗੁਰੂ ਘਰ ਜਾਣ ਲੱਗਿਆਂ ਕੀੜੀ ਦੀ ਬਿਰਤੀ ਤਿਆਗ ਕੇ ਜਾਣ ਵਿਚ ਹੀ ਭਲਾ ਹੈ, ਕਿਉਂਕਿ ਕੀੜੀ ਦਾ ਸੁਭਾਅ ਹੈ ਕਿ ਉਸ ਨੇ ਸੰਗ ਮਰਮਰ ਦੇ ਲੱਗੇ ਹੋਏ ਆਲੀਸ਼ਾਨ ਫਰਸ਼ ਵਿਚੋਂ ਤਰੇੜ ਹੀ ਟੋਲਣੀ ਹੈ, ਖੁੱਡ ਹੀ ਟੋਲਣੀ ਹੈ। ਜੇ ਗੁਰੂ ਘਰ ਕੀੜੀ ਦੀ ਬਿਰਤੀ ਲੈ ਕੇ ਜਾਵਾਂਗੇ ਫਿਰ ਤਾਂ ਕੋਈ ਲਾਭ ਪ੍ਰਾਪਤ ਨਹੀਂ ਹੋਣਾ। ਉੱਥੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਨੂੰ ਸਾਹਮਣੇ ਰੱਖ ਕੇ ਕਿ ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ, ਇਸ ਬਚਨ ਦੇ ਧਾਰਨੀ ਬਣਨ ਲਈ ਜਾਣਾ ਹੈ, ਕਿਉਂਕਿ ਧਾਰਮਿਕ ਅਸਥਾਨਾਂ ਤੋਂ ਹੀ ਸਾਨੂੰ ਸਦਾਚਾਰੀ ਗੁਣ, ਉੱਚੇ ਸੁੱਚੇ ਜੀਵਨ ਦੀ ਸਿੱਖਿਆ ਅਤੇ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਦੀ ਸੱਦ ਅਤੇ ਇਤ ਮਦ ਪੀਤੈ ਨਾਨਕਾ ਬਹੁਤੈ ਖਟੀਐ ਬਕਾਰ ਦੀ ਸਿੱਖਿਆ ਮਿਲਣੀ ਹੈ। ਜੇ ਅਸੀਂ ਸ਼ਹਿਦ ਦੀ ਮੱਖੀ ਦੇ ਬਿਰਤੀ ਬਣਾ ਕੇ ਸ੍ਰੇਸ਼ਟ ਗੁਰੂ ਸਿੱਖਿਆ ਦੇ ਆਪ ਤੇ ਆਪਣੇ ਬੱਚਿਆਂ ਨੂੰ ਧਾਰਨੀ ਬਣਾ ਲਿਆ ਤਾਂ ਸਮਝੋ ਅਸੀਂ ਆਪਣਾ ਸਾਰਾ ਕੁਝ ਹੀ ਬਚਾ ਲਿਆ। ਪ੍ਰਚਾਰ ਦੀ ਘਾਟ। ਅੱਜ ਮੀਡੀਆ ਦਾ ਯੁੱਗ ਚੱਲ ਰਿਹਾ ਹੈ, ਮੀਡੀਆ ਰਾਹੀਂ ਪ੍ਰਚਾਰ ਕਰਕੇ ਮਿੱਟੀ ਨੂੰ ਸੋਨਾ ਕਰਕੇ ਵੇਚਿਆ ਜਾ ਸਕਦਾ ਹੈ, ਸੋਨੇ ਨੂੰ ਮਿੱਟੀ ਦਰਸਾ ਕੇ ਕੌਡੀਆਂ ਦੇ ਭਾਰ ਰੋਲਿਆ ਜਾ ਸਕਦਾ ਹੈ। ਇਤਨੀ ਤਾਕਤ ਹੈ ਮੀਡੀਆ ਦੇ ਪ੍ਰਚਾਰ ਵਿਚ। ਪ੍ਰਚਾਰ ਸਾਧਨਾ ਦੁਆਰਾ ਜ਼ਹਿਰ ਨੂੰ ਅੰਮ੍ਰਿਤ ਦਰਸਾ ਕੇ ਲੋਕਾਈ ਨੂੰ ਪਿਆਇਆ ਜਾ ਸਕਦਾ ਹੈ। ਇਸੇ ਪ੍ਰਚਾਰ ਸਾਧਨਾ ਰਾਹੀਂ ਅੰਮ੍ਰਿਤ ਨੂੰ ਜ਼ਹਿਰ ਦਰਸਾ ਕੇ ਅੰਮ੍ਰਿਤ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਸਕਦੀ ਹੈ। ਅੱਜ ਨਸ਼ਾ ਵੇਚਣ ਵਾਲੀਆਂ ਕੰਪਨੀਆਂ ਅਰਬਾਂ ਖਰਬਾਂ ਰੁਪਏ ਖਰਚ ਕੇ ਪ੍ਰਚਾਰ ਸਾਧਨਾ ਰਾਹੀਂ ਕਈ ਮਸ਼ਹੂਰ ਐਕਟਰਾਂ ਦੁਆਰਾ ਕਦੇ ਉੱਚ ਪਾਏ ਦੇ ਖਿਡਾਰੀਆਂ ਨੂੰ ਮੂੰਹ ਮੰਗੇ ਪੈਸੇ ਦੇ ਕੇ ਉਨ੍ਹਾਂ ਰਾਹੀਂ ਜ਼ਹਿਰ ਰੂਪੀ ਨਸ਼ਿਆਂ ਨੂੰ ਮਨੋਬਲ ਉੱਚਾ ਕਰਨ ਵਾਲੇ, ਸਰੀਰ ਨੂੰ ਚੁਸਤ ਕਰਨ ਵਾਲੇ ਅਤੇ ਗਗਨ ਮੰਡਲ ਦੀਆਂ ਉਡਾਰੀਆਂ ਦਬਾਉਣ ਵਾਲੇ ਦਰਸਾ ਕੇ ਲੋਕਾਂ ਨਾਲ ਧਰੋਹ ਕਮਾ ਰਹੇ ਨੇ। ਦੂਜੇ ਪਾਸੇ ਨਸ਼ਿਆਂ ਦੇ ਨੁਕਸਾਨ ਨੂੰ ਦਰਸਾਉਣ ਲਈ, ਨਸ਼ਿਆਂ ਦੇ ਸਰੀਰ ਅਤੇ ਆਤਮਾ ਉੱਤੇ ਪੈਣ ਵਾਲੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਪ੍ਰਚਾਰ ਜੋ ਹੋ ਰਿਹਾ ਉਹ ਨਾ ਮਾਤਰ ਹੈ, ਜਿਸ ਕਾਰਨ ਲੋਕ ਧੜਾਧੜ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣਾ ਜੀਵਨ ਤਬਾਹ ਕਰ ਰਹੇ ਨੇ। ਭਾਵੇਂ ਅੱਜ ਸਮੁੱਚਾ ਸੰਸਾਰ ਨਸ਼ਿਆਂ ਪ੍ਰਤੀ ਚਿੰਤਤ ਹੈ ਕਿ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਾਉਣਾ ਚਾਹੀਦਾ ਹੈ, ਇਸ ਕਾਰਜ ਵਾਸਤੇ 31 ਮਈ ਨੂੰ ਤੰਬਾਕੂ ਨਿਸ਼ੇਧ ਦਿਨ ਨੋ ਸਮੋਕਿੰਗ ਡੇ ਤੇ 26 ਜੂਨ ਨੂੰ ਹਰ ਸਾਲ ਨਸ਼ਾ ਵਿਰੋਧੀ ਦਿਨ ਸਮੁੱਚਾ ਜਗਤ ਮਨਾਉਂਦਾ ਹੈ। ਇਨ੍ਹਾਂ ਦਿਨਾਂ ਵਿਚ ਵਿਚਾਰ ਗੋਸ਼ਟੀਆਂ ਵੀ ਤੇ ਨਸ਼ਾ ਛੱਡਣ ਲਈ ਅਪੀਲਾਂ ਵੀ ਕੀਤੀਆਂ ਜਾਂਦੀਆਂ ਹਨ, ਪਰ ਇਹ ਸਾਰੀਆਂ ਕਾਰਵਾਈਆਂ ਚਾਰ ਦੀਵਾਰੀਆਂ ਦੇ ਅੰਦਰ ਅਖਬਾਰਾਂ ਵਿਚ ਫੋਟੋ ਤੇ ਖ਼ਬਰਾਂ ਪ੍ਰਕਾਸ਼ਿਤ ਕਰਨ ਤੱਕ ਹੀ ਸੀਮਿਤ ਹਨ। ਵੇਖਣ ਵਿਚ ਆਇਆ ਕਿ ਅੱਜ ਲੋਕ ਆਪਣੀ ਸਿਹਤ ਪ੍ਰਤੀ ਬੜੇ ਚੌਕਸ ਹਨ। ਜਿਹੜੇ ਲੋਕ ਧੜਾ ਧੜ ਨਸ਼ਿਆਂ ਦੀ ਦਲਦਲ ਵਿਚ ਫਸੀ ਜਾ ਰਹੇ ਨੇ, ਜੇ ਉਨ੍ਹਾਂ ਲੋਕਾਂ ਨੂੰ ਨਸ਼ਿਆਂ ਤੋਂ ਸਰੀਰ ਨੂੰ ਅਤੇ ਆਤਮਾ ਨੂੰ ਹੋਣ ਵਾਲੇ ਨੁਕਸਾਨਾਂ ਦੀ ਸਹੀ ਤਸਵੀਰ ਦਰਸਾ ਦਿੱਤੀ ਜਾਵੇ ਤਾਂ ਨਸ਼ਈ ਲੋਕ ਤੁਰੰਤ ਸਿਹਤ ਨੂੰ ਖਰਾਬ ਕਰਨ ਵਾਲੇ ਨਸ਼ਿਆਂ ਦਾ ਤਿਆਗ ਕਰਨ ਵਿਚ ਢਿੱਲ ਨਹੀਂ ਵਰਤਣਗੇ। ਲੋੜ ਕੇਵਲ ਸਿਦਕ ਦਿਲੀ ਨਾਲ ਪ੍ਰਚਾਰ ਕਰਨ ਦੀ ਹੈ। ਪ੍ਰਚਾਰ ਵਿਚ ਬਹੁਤ ਤਾਕਤ ਹੈ। ਇਕ ਦੋ ਘਟਨਾਵਾਂ ਜੋ ਪਿਛਲੇ ਕੁਝ ਸਾਲਾਂ ਵਿਚ ਵਰਤੀਆਂ ਉਨ੍ਹਾਂ ਵੱਲ ਝਾਤ ਮਰਵਾ ਕੇ ਪ੍ਰਚਾਰ ਸ਼ਕਤੀ ਪ੍ਰਥਾਏ ਇੱਥੇ ਜਾਣੂ ਕਰਵਾਉਣਾ ਚਾਹੁੰਦੇ ਹਾਂ। ਪਿਛਲੇ ਇਕ ਦਹਾਕੇ ਤੋਂ ਜਦੋਂ ਸਾਫਟ ਡਰਿੰਕ ਤਿਆਰ ਕਰਨ ਵਾਲੀ ਇਕ ਕੰਪਨੀ ਸਾਡੇ ਮੁਲਕ ਵਿਚ ਆਈ, ਸਾਫਟ ਡਰਿੰਕ ਬਹੁਤ ਹੀ ਹਰਮਨ ਪਿਆਰਾ ਬਣ ਗਿਆ। ਲੋਕਾਂ ਵਿਚ ਹੋਰ ਸਾਫਟ ਡਰਿੰਕ ਦੀ ਮੰਗ ਇੰਨੀ ਵੱਧ ਗਈ ਕਿ ਹਿੰਦੁਸਤਾਨ ਦੇ ਲੋਕਾਂ ਦੀ ਮੰਗ ਇਨ੍ਹਾਂ ਕੰਪਨੀਆਂ ਪਾਸੋਂ ਪੂਰੀ ਨਾ ਹੋਈ। ਤੇ ਪਿਛਲੇਰੇ ਕੁਝ ਕੁ ਸਾਲਾਂ ਵਿਚ ਖੁਰਾਕ ਮਹਿਕਮੇ ਦੇ ਅਧਿਕਾਰੀਆਂ ਨੇ ਜਦੋਂ ਕੋਕ ਬਣਾਉਣ ਵਾਲੇ ਪਾਣੀ ਦੇ ਸੈਂਪਲ ਟੈਸਟ ਕੀਤੇ ਤਾਂ ਕੋਕ ਬਣਾਉਣ ਵਾਲੇ ਪਾਣੀ ਵਿਚ ਪਾਣੀ ਨੂੰ ਸਾਫ਼ ਕਰਨ ਵਾਲੀਆਂ ਕੀਟਨਾਸ਼ਕ ਦਵਾਈਆਂ ਦੀ ਮਾਤਰਾ ਕੁਝ ਵੱਧ ਪਾਈ ਗਈ। ਮਾਮਲਾ ਪਾਰਲੀਮੈਂਟ ਵਿਚ ਵੀ ਪੁੱਜਾ। ਅਗਲੇ ਹੀ ਦਿਨ ਦੇਸ਼ ਦੇ ਸਾਰੇ ਅਖ਼ਬਾਰਾਂ ਦੇ ਮੁੱਖ ਸਫ਼ੇ ਉੱਤੇ ਵੱਡੀਆਂ ਵੱਡੀਆਂ ਸੁਰਖੀਆਂ ਅਖ਼ਬਾਰਾਂ ਵਿਚ ਛਪੀਆਂ ਕਿ ਕੋਕਾ ਕੋਲਾ ਦੇ ਪਾਣੀ ਵਿਚ ਕੀਟਨਾਸ਼ਕ ਦਵਾਈਆਂ ਦੀ ਮਾਤਰਾ ਨਿਯਮਤ ਅਨੁਪਾਤ ਤੋਂ ਵੱਧ ਹੈ ਜੋ ਸਿਹਤ ਲਈ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ, ਤੇ ਨਾਲ ਹੀ ਪਾਰਲੀਮੈਂਟ ਦੀ ਕੰਟੀਨ ਵਿਚੋਂ ਇਹ ਕੋਕਾ ਕੋਲਾ ਦੀਆਂ ਬੋਤਲਾਂ ਚੁਕਵਾ ਦਿੱਤੀਆਂ। ਇੰਨੀ ਖ਼ਬਰ ਪੜ੍ਹਦਿਆਂ ਸਾਰ ਹੀ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਕੋਕ ਪੀਣਾ ਬੰਦ ਕਰ ਦਿੱਤਾ। ਕੋਕਾ ਪਾਣੀ ਜਾਂ ਚਕੰਜਵੀ ਪੀ ਕੇ ਤੇ ਪਿਲਾ ਕੇ ਲੋਕ ਪ੍ਰਸੰਨ ਰਹੇ। ਆਪਣੇ ਵਪਾਰ ਨੂੰ ਚਾਲੂ ਰੱਖਣ ਲਈ ਕੰਪਨੀ ਵਾਲਿਆਂ ਕੋਕ ਦੇ ਰੇਟ ਅੱਧੇ ਵੀ ਕਰ ਦਿੱਤੇ। ਅਖ਼ਬਾਰਾਂ ਰਾਹੀਂ ਵੀ ਪ੍ਰਚਾਰ ਕੀਤਾ ਕਿ ਕੋਕ ਵਿਚ ਕੀਟਨਾਸ਼ਕ ਦਵਾਈਆਂ ਦੀ ਮਾਤਰਾ ਬਿਲਕੁਲ ਸਹੀ ਹੋ ਗਈ ਹੈ, ਪਰ ਪੀਣ ਨੂੰ ਕੋਈ ਤਿਆਰ ਨਾ ਹੋਇਆ। ਕੰਪਨੀ ਨੂੰ ਅਰਬਾਂ ਰੁਪਈਆਂ ਦਾ ਘਾਟਾ ਪਿਆ। ਐਨ ਇਸੇ ਤਰ੍ਹਾਂ ਦੀ ਘਟਨਾ ਇਕ ਪੋਲਟਰੀ ਫਾਰਮ ਵਾਲਿਆਂ ਨਾਲ ਵਰਤੀ। ਪੋਲਟਰੀ ਫਾਰਮ ਦੇ ਚੂਚਿਆਂ ਨੂੰ ਫਲੂ ਦੀ ਬਿਮਾਰੀ ਹੋ ਗਈ। ਜਿਨ੍ਹਾਂ ਜਿਨ੍ਹਾਂ ਨੇ ਬਿਮਾਰ ਮੁਰਗਿਆਂ ਦਾ ਮਾਸ ਖਾਧਾ ਉਨ੍ਹਾਂ ਨੂੰ ਵੀ ਮੁਰਗਿਆਂ ਦੀ ਬਿਮਾਰੀ ਚਿੰਬੜ ਗਈ। 2-4 ਮੌਤਾਂ ਵੀ ਹੋਈਆਂ। ਮੁੜ ਮੀਡੀਆ ਨੇ ਗੱਲ ਚੁੱਕੀ। ਟੈਲੀਵਿਜ਼ਨ ਅਖ਼ਬਾਰਾਂ ਰਾਹੀਂ ਬਰਡ ਫਲੂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਲੋਕਾਂ ਨੇ ਮਾਸ ਖਾਣਾ ਛੱਡ ਦਿੱਤਾ। ਜਿਹੜਾ ਮੁਰਗਿਆਂ ਦਾ ਮਾਸ 65 ਰੁਪਏ ਕਿਲੋ ਵਿਕਦਾ ਸੀ ਉਹਨੂੰ ਕੋਈ 10 ਰੁਪਏ ਨੂੰ ਵੀ ਲੈਣ ਨੂੰ ਤਿਆਰ ਨਹੀਂ ਸੀ। ਪੋਲਟਰੀ ਫਾਰਮਾਂ ਦਾ ਧੰਦਾ ਬੰਦ ਹੋਣ ਕਿਨਾਰੇ ਹੋ ਗਿਆ। ਮਰਦਾ ਕੀ ਨਾ ਕਰਦਾ ਦੀ ਕਹਾਵਤ ਅਨੁਸਾਰ ਪੋਲਟਰੀ ਮਾਲਕਾਂ ਨੇ ਪੈਸਾ ਇਕੱਠਾ ਕੀਤਾ, ਖੁਰਾਕ ਮਹਿਕਮੇ ਪਾਸ ਗਏ, ਉਨ੍ਹਾਂ ਦੇ ਡਾਕਟਰਾਂ ਪਾਸੋਂ ਕਲੀਨ ਚਿੱਟ ਲੈਣ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਲਾਏ, ਖ਼ਬਰਾਂ ਛਪਾਈਆਂ, ਮੁੜ ਉਨ੍ਹਾਂ ਦਾ ਵਪਾਰ ਜਾ ਕੇ ਕਿਤੇ ਚੱਲਿਆ। ਇਹ ਤਾਂ 2 ਘਟਨਾਵਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਦਰਸਾਉਣ ਤੋਂ ਭਾਵ ਕਿ ਪ੍ਰਚਾਰ ਸਾਧਨਾਂ, ਟੀਵੀ, ਇੰਟਰਨੈਟ, ਰੇਡੀਓ, ਅਖ਼ਬਾਰਾਂ, ਰਸਾਲਿਆਂ ਦੁਆਰਾ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਦੀ ਜੇ ਅਸਲੀ ਤਸਵੀਰ ਲੋਕਾਈ ਸਾਹਮਣੇ ਰੱਖ ਦਿੱਤੀ ਜਾਵੇ ਤਾਂ ਕੋਈ ਐਸੀ ਵਜ੍ਹਾ ਨਹੀਂ ਕਿ ਲੋਕ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੁਚੇਤ ਹੋ ਕੇ ਇਨ੍ਹਾਂ ਨੂੰ ਤਿਆਗ ਨਾ ਕਰਨ। ਜ਼ਰੂਰ ਕਰਨਗੇ। ਕਮੀ ਕੇਵਲ ਸੱਚੇ ਦਿਲ ਨਾਲ, ਦ੍ਰਿੜ ਇੱਛਾ ਨਾਲ ਤੁਰੰਤ ਹੀ ਤੇ ਪ੍ਰਚਾਰ ਕਰਨ ਦੀ ਹੈ। ਅੱਜ ਜੋ ਪ੍ਰਚਾਰ ਹੋ ਰਿਹਾ ਹੈ ਉਹ ਵੀ ਵਪਾਰ ਹੀ ਹੋ ਗਿਆ। ਕੁਝ ਸਮਾਜ ਸੇਵੀ ਸੰਸਥਾਵਾਂ ਜਾਂ ਸਿਦਕ ਦਿਲੀ ਰੂਹਾਂ ਨੂੰ ਛੱਡ ਕੇ ਬਾਕੀ ਕੇਵਲ ਤੇ ਕੇਵਲ ਆਪਣੀ ਮਸ਼ਹੂਰੀ ਤੇ ਮਾਇਆ ਇਕੱਤਰ ਕਰਨ ਜਾਂ ਉੱਚ ਅਹੁਦਾ ਪ੍ਰਾਪਤ ਕਰਨ ਦਾ ਵਸੀਲਾ ਹੀ ਬਣ ਚੁੱਕਾ ਹੈ ਇਹ ਸਾਰਾ ਪ੍ਰਚਾਰ। ਜਿਹੜੇ ਸੱਚੇ ਦਿਲ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵ ਦਰਸਾ ਕੇ ਲੋਕਾਈ ਨੂੰ ਸੁਚੇਤ ਕਰਨ ਹਿੱਤ ਪ੍ਰਚਾਰ ਕਰਦੇ ਹਨ ਉਹ ਕੇਵਲ ਆਟੇ ਵਿਚ ਲੂਣ ਮਾਤਰ ਹੀ ਹਨ। ਜੋ ਨਸ਼ਿਆਂ ਦੇ ਹੱਕ ਵਿਚ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਹੜ ਮੂਹਰੇ ਇੱਕ ਤਿਨਕੇ ਦੀ ਨਿਆਈ ਹਨ, ਜਿਸ ਕਰਕੇ ਸਫਲਤਾ ਨਹੀਂ ਮਿਲ ਰਹੀ। ਸਰਕਾਰਾਂ ਵੱਲੋਂ ਨਸ਼ਿਆਂ ਪ੍ਰਤੀ ਲਾਪਰਵਾਹੀ, ਮਾਂ ਬਾਪ, ਅਧਿਆਪਕਾਂ, ਪ੍ਰਚਾਰ ਮੀਡੀਏ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਪਿੱਛੋਂ ਸਭ ਤੋਂ ਵੱਧ ਜ਼ਿੰਮੇਵਾਰੀ ਸਰਕਾਰ ਉੱਤੇ ਆਉਂਦੀ ਹੈ, ਕਿਉਂਕਿ ਸਰਕਾਰ ਪਾਸ ਲੋਕਾਂ ਨੂੰ ਸੇਧ ਦੇਣ ਵਾਸਤੇ ਸਾਧਨ ਉਪਲਬਧ ਹੁੰਦੇ ਹਨ ਅਤੇ ਸਰਕਾਰ ਪਾਸ ਸਮਾਜ ਨੂੰ ਸੁਧਾਰਨ ਦੀ ਸਮਰੱਥਾ ਵੀ ਹੁੰਦੀ ਹੈ। ਜੇ ਸਰਕਾਰ ਸੱਚੇ ਦਿਲੋਂ ਚਾਹੇ ਕਿ ਅਸੀਂ ਦੇਸ਼ ਨੂੰ ਨਸ਼ਾ ਰਹਿਤ ਕਰਨਾ ਹੈ ਤਾਂ ਸਰਕਾਰ ਦੀ ਤਾਕਤ ਅੱਗੇ ਸਮਾਜ ਨੂੰ ਭੈਭੀਤ ਕਰਨ ਵਾਲਾ ਨਸ਼ਿਆਂ ਦਾ ਭੂਤ ਕਦੇ ਵੀ ਟਿਕ ਨਹੀਂ ਸਕਦਾ। ਪਰ ਸਰਕਾਰ ਅੰਦਰ ਹੀ ਦੋਹਰਾ ਮਾਪਦੰਡ ਚੱਲ ਰਿਹਾ ਹੈ। ਸਰਕਾਰ ਲੋਕਾਂ ਦੀ ਜਾਨ ਅਤੇ ਕਿਰਦਾਰ ਨਾਲੋਂ ਸ਼ਰਾਬ ਅਥਵਾ ਤੰਬਾਕੂ ਆਦਿ ਨਸ਼ੀਲੇ ਪਦਾਰਥਾਂ ਦੇ ਵਿਕਰੀ ਕਰਨ ਨੂੰ ਤਰਜੀਹ ਦੇ ਰਹੀ ਹੈ। ਕਿੰਨੀ ਹਾਸੋਹੀਣੀ ਗੱਲ ਬਣੀ ਹੋਈ ਹੈ ਕਿ ਜਿੰਨਾ ਤੰਬਾਕੂ ਅਤੇ ਸ਼ਰਾਬ ਤੋਂ ਆਮਦਨ ਕਰ ਆਉਂਦਾ ਹੈ ਉਸ ਨਾਲੋਂ ਸੱਤ ਅੱਠ ਗੁਣਾ ਵਧੇਰੇ ਪੈਸਾ ਖਰਚ ਕਰਕੇ ਸ਼ਰਾਬ, ਤੰਬਾਕੂ ਤੇ ਹੋਰ ਨਸ਼ਿਆਂ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕਰਾਇਆ ਜਾਂਦਾ ਹੈ। ਕਿੰਨੀ ਅਗਿਆਨਤਾ ਦੀ ਗੱਲ ਹੈ ਕਿ ਆਮਦਨ ਕਰ ਦੀ ਖਾਤਰ ਪਹਿਲਾਂ ਲੋਕਾਂ ਨੂੰ ਤੰਬਾਕੂ ਤੇ ਸ਼ਰਾਬ ਪੜਾਓ, ਫਿਰ ਇਨ੍ਹਾਂ ਨਸ਼ਿਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਸਤੇ ਸੱਤ ਅੱਠ ਗੁਣਾ ਪੈਸੇ ਖਰਚੋ। ਕੈਸਾ ਹੈ ਸਰਕਾਰਾਂ ਦਾ ਜਾਦੂ ਨਾਟਕ ਜੋ ਦਿਨ ਦੀ ਵੀ ਲੋਕਾਂ ਨੂੰ ਮੂਰਖ ਬਣਾ ਰਿਹਾ। ਇਸ ਸਭ ਜਨਤਾ ਦੀ ਸਿਹਤ ਅਤੇ ਮਾਨਸਿਕਤਾ ਨਾਲ ਖਿਲਵਾੜ ਕੀਤਾ ਜਾ ਰਿਹਾ। ਕਈ ਵਾਰੀ ਆਮ ਲੋਕ ਸਰਕਾਰ ਨੂੰ ਗਾਲਾਂ ਕੱਢਦੇ ਨੇ ਅਤੇ ਸਰਕਾਰ ਉਪਰ ਅਨੇਕਾਂ ਦੋਸ਼ ਆਰੋਪਿਤ ਕਰਕੇ ਆਪਣਾ ਗੁੱਸਾ ਵੀ ਠੰਡਾ ਕਰਦੇ ਨੇ। ਇਹ ਕੇਵਲ ਆਪਣਾ ਮੂੰਹ ਗੰਦਾ ਕਰਨ ਅਤੇ ਮਨ ਦੀ ਭੜਾਸ ਕੱਢਣ ਤੱਕ ਹੀ ਸੀਮਿਤ ਹੈ। ਸਰਕਾਰ ਨੂੰ ਬੁਰਾ ਭਲਾ ਕਹਿਣ ਨਾਲ ਕੁਝ ਨਹੀਂ ਜੇ ਬਣਨਾ। ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਰਕਾਰ ਕੋਈ ਅਸਮਾਨ ਉਪਰੋਂ ਨਹੀਂ ਉਤਰੀ। ਸਰਕਾਰ ਉਹਨਾਂ ਲੋਕਾਂ ਦੇ ਸਮੂਹ ਦਾ ਨਾਂ ਹੈ ਜਿਨ੍ਹਾਂ ਨੂੰ ਅਸੀਂ ਰਾਜਨੀਤਿਕ ਲੋਕ ਹਾਕਦੇ ਹਾਂ, ਜਿਨ੍ਹਾਂ ਨੂੰ ਅਸੀਂ ਖੁਦ ਵੋਟਾਂ ਪਾ ਕੇ ਚੁਣਦੇ ਹਾਂ, ਜੋ 4.5 ਸਾਲ ਤਾਂ ਰਾਜਗੱਦੀ ਉੱਤੇ ਬੈਠ ਕੇ ਐਸ਼ ਕਰਦੇ ਨੇ, ਆਪਣਾ ਘਰ ਭਰਦੇ ਨੇ, ਵੋਟਾਂ ਪੈਣ ਤੋਂ 6 ਮਹੀਨੇ ਪਹਿਲਾਂ ਮੁੜ ਲੋਕਾਂ ਦੇ ਬੂਹੇ ਅੱਗੇ ਆ ਦਸਤਕ ਦਿੰਦੇ ਹਨ ਅਤੇ ਅਨੇਕ ਪ੍ਰਕਾਰ ਦੇ ਸਬਜ ਬਾਗ ਲੋਕਾਂ ਨੂੰ ਵਿਖਾ ਕੇ ਪੈਸੇ ਖਰਚ ਕੇ ਮੁੜ ਸੱਤਾ ਸੰਭਾਲ ਲੈਂਦੇ ਨੇ, ਕਰਦੇ ਕੁਝ ਵੀ ਨਹੀਂ। ਇਹ ਸਿਲਸਿਲਾ ਕੋਈ ਅੱਜ ਦਾ ਨਹੀਂ, ਅੱਧੀ ਸਦੀ ਤੋਂ ਉੱਪਰ ਦਾ ਚੱਲਦਾ ਆ ਰਿਹਾ ਹੈ, ਚੱਲ ਰਿਹਾ ਹੈ ਤੇ ਚੱਲੀ ਜਾਣਾ। ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਜਨੀਤਿਕ ਬੰਦੇ ਜਿਨ੍ਹਾਂ ਨੂੰ ਅਸੀਂ ਸੱਤਾ ਸੰਭਾਲਦੇ ਹਾਂ, ਕੁਝ ਇੱਕ ਨੂੰ ਛੱਡ ਕੇ ਬਾਕੀਆਂ ਪ੍ਰਤੀ ਆਮ ਲੋਕ ਰਾਏ ਹੈ ਕਿ ਰਾਜਨੀਤਿਕ ਬੰਦੇ ਦਾ ਧਰਮ ਅਤੇ ਜੀਵਨ ਨਿਸ਼ਾਨਾ ਕੇਵਲ ਤੇ ਕੇਵਲ ਸੱਤਾ ਪ੍ਰਾਪਤੀ ਹੀ ਹੁੰਦਾ ਹੈ। ਰਾਜ ਸੱਤਾ ਪ੍ਰਾਪਤ ਕਰਨ ਲਈ ਅਰਾਜਨੀਤਿਕ ਬੰਦੇ ਨੂੰ ਝੂਠ ਬੋਲਣਾ ਪਵੇ, ਉਹ ਰੱਜ ਕੇ ਬੋਲਦਾ। ਪੈਸੇ ਖਰਚਣੇ ਪੈਣ, ਰੱਜ ਕੇ ਖਰਚਦਾ। ਝੂਠੇ ਲਾਰੇ ਲਾਉਣੇ ਪੈਣ, ਲਾਉਂਦਾ। ਨਸ਼ੇ ਵੰਡਣੇ ਪੈਣ, ਲੜਾਈ ਝਗੜੇ, ਦੰਗੇ ਪ੍ਰਸਾਦ ਕਰਾਉਣੇ ਪੈਣ, ਕਰਾਉਣ ਤੋਂ ਕੋਈ ਸੰਕੋਚ ਨਹੀਂ ਕਰਦਾ। ਜੇ ਸੁਭਾਅ ਵੀ ਰਾਜ ਸੱਤਾ ਮਿਲਦੀ ਹੋਵੇ ਉਹ ਖਰੀਦਣ ਲਈ ਤਿਆਰ ਹੈ। ਹਰ ਹਰਬਾ ਵਰਤ ਕੇ ਬਣੀ ਸਰਕਾਰ ਪਾਸੋਂ ਜੇ ਆਪਾਂ ਲੋਕ ਭਲਾਈ ਦੇ ਕਾਰਜਾਂ ਜਾਂ ਸਦਾਚਾਰੀ ਕਦਰਾਂ ਕੀਮਤਾਂ ਨੂੰ ਲਾਗੂ ਕਰਾਉਣ ਦੀ ਆਸ ਰੱਖੀਏ ਤਾਂ ਸ਼ਾਇਦ ਆਪਾਂ ਸੁਪਨੇ ਦੀ ਦੁਨੀਆਂ ਵਿਚ ਵਸਦੇ ਸਮਝੇ ਜਾਵਾਂਗੇ। ਰਾਜਨੀਤਿਕ ਬੰਦਾ ਉਹ ਹੀ ਪਰਉਪਕਾਰ ਅਤੇ ਸਦਾਚਾਰੀ ਕਾਰਜ ਕਰਨ ਨੂੰ ਤਿਆਰ ਹੋਵੇਗਾ ਜਿਸ ਰਾਹੀਂ ਉਸ ਨੂੰ ਰਾਜ ਸੱਤਾ ਦੀ ਪ੍ਰਾਪਤੀ ਦੀ ਝਲਕ ਵਿਖਾਈ ਦਿੰਦੀ ਹੋਵੇ। ਜਿਸ ਚੰਗੇ ਕੰਮ ਕਰਨ ਨਾਲ ਰਾਜ ਸੱਤਾ ਖਤਰੇ ਵਿਚ ਪੈਣ ਦਾ ਡਰ ਹੋਵੇ, ਅਜਿਹਾ ਚੰਗਾ ਲੋਕ ਭਲਾਈ ਦਾ ਕਾਰਜ ਰਾਜਨੀਤਿਕ ਬੰਦਾ ਤਾਂ ਕਦਾਚਿਤ ਨਹੀਂ ਕਰਦਾ। ਜਿਨ੍ਹਾਂ ਜਿਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਨਸ਼ਿਆਂ ਦੇ ਮਾਰੂ ਫੈਲਾਓ ਨੂੰ ਰੋਕਣ ਲਈ ਸਿਦਕ ਦਿਲੀ ਨਾਲ ਯਤਨ ਕੀਤੇ ਹਨ, ਉਨ੍ਹਾਂ ਨੂੰ ਸਫਲਤਾ ਵੀ ਮਿਲੀ ਹੈ ਤੇ ਦੇਸ਼ ਵੀ ਖੁਸ਼ਹਾਲ ਹੋਇਆ। ਸਾਡੇ ਮੁਲਕ ਦੀ ਸਰਕਾਰ ਨੂੰ ਵੀ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਲੋਕਾਂ ਨੂੰ ਜਾਗਰਤ ਕਰਨ ਲਈ ਅਤੇ ਨਸ਼ਿਆਂ ਦੇ ਵਗ ਰਹੇ ਹੜ ਨੂੰ ਠੱਲ ਪਾਉਣ ਲਈ ਸਖ਼ਤ ਅਤੇ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਨੇ। ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਤੇ ਨਸ਼ਿਆਂ ਦੀ ਇਸ਼ਤਿਹਾਰਬਾਜ਼ੀ ਤੇ ਰੋਕ ਲਾਉਣ ਲਈ ਸਰਕਾਰ ਪਾਰਲੀਮੈਂਟ ਵਿਚ ਬਿੱਲ ਪਾਸ ਕਰਵਾਏ। ਜੇ ਕੋਈ ਸਾਰਥਿਕ ਉਪਰਾਲਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਐਟਮ ਨਹੀਂ ਸਗੋਂ ਨਸ਼ੇ ਹੀ ਲੋਕਾਈ ਨੂੰ ਤਬਾਹ ਕਰਨ ਦਾ ਕਾਰਨ ਬਣਨਗੇ। ਬੜੀ ਦੀਰਘ ਦ੍ਰਿਸ਼ਟੀ ਨਾਲ ਸੋਚਣ ਅਤੇ ਵਿਚਾਰਨ ਦੀ ਲੋੜ ਹੈ।